सच्ची वाणी विच आप दा स्वागत है। प्रिय श्रोता, ए सच्ची वाणी की है और ए सानू किथे मिलूगी? ए सच्ची वाणी दा साडे जीवन विच लाभ की है? इदा साडे जीवन विच मोल की है? ए सारे प्रश्नां दा उत्तर सानू इक्को ही जगह लभ सकदा है, ते ओह है जीवित वचन धर्म शास्त्र बाइबल। ओही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला असी अपने मना नु तैयार करिए इस भजन नाल।
ਧੰਨਵਾਦ ਤੈਨੂੰ ਕਹਾਂਗਾ ਜਦ ਤੀ ਮੈਂ ਜਿਉਂਦਾ ਰਹਾਂਗਾ ਧੰਨਵਾਦ ਤੈਨੂੰ ਕਹਾਂਗਾ ਨਾ ਤੇਰਾ ਜਾ ਮੈਂ ਲਾਂਗਾ ਹੱਥਿਆ
ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਹੈ। ਅੱਜ ਅਸੀਂ ਇਸ ਬਾਈਬਲ ਅਧਿਐਨ ਪ੍ਰੋਗਰਾਮ ਦੇ ਵਿੱਚ ਬਾਈਬਲ ਧਰਮ ਪੁਸਤਕ ਦੇ ਪੁਰਾਣੇ ਨੇਮ ਵਿੱਚੋਂ ਆਮੋਸ ਨਵੀ ਦੀ ਪੁਸਤਕ ਦੇ ਇੱਕ ਅਧਿਆਏ ਦੀਆਂ ਕੁਝ ਆਇਤਾਂ ਦੇ ਬਾਰੇ ਵਿਚਾਰ ਕਰਾਂਗੇ। ਆਓ ਅਸੀਂ ਆਰੰਭ ਕਰਦੇ ਹਾਂ ਆਮੋਸ ਨਵੀ ਦੀ ਪੁਸਤਕ ਦੇ ਇੱਕ ਅਧਿਆਏ ਉਸ ਦੀਆਂ ਪਹਿਲੀਆਂ ਦੋ ਆਇਤਾਂ ਦੇ ਵਚਨਾਂ ਨੂੰ ਪੜ੍ਹਨ ਨਾਲ। ਇੱਥੇ ਲਿਖਿਆ ਹੈ, ਆਮੋਸ ਦੀ ਬਾਣੀ ਜਿਹੜੀ ਤਕੋਆ ਦੇ ਚਰਵਾਹਿਆਂ ਦੇ ਵਿੱਚੋਂ ਸੀ, ਜਿਹਦਾ ਉਹਨੇ ਇਸਰਾਇਲ ਦੇ ਵਿਖੇ ਦਰਸ਼ਨ ਪਾਇਆ। ਇਹ ਇਸਰਾਇਲ ਦੇ ਪਾਤਸ਼ਾਹ ਉਜ਼ਿਆ ਦੇ ਦਿਨਾਂ ਵਿੱਚ ਅਤੇ ਯੋਆਸ਼ ਦੇ ਪੁੱਤਰ ਯਾਰਾਬਾਮ ਇਸਰਾਇਲ ਦੇ ਪਾਤਸ਼ਾਹ ਦੇ ਦਿਨਾਂ ਵਿੱਚ ਭੁਚਾਲ ਤੋਂ 2 ਵਰੇ ਪਹਿਲਾਂ ਹੋਇਆ। ਉਸ ਆਖਿਆ, ਯਹੋਵਾ ਸਿਓਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣੀ ਆਵਾਜ਼ ਕੱਢੇਗਾ, ਤਾਂ ਚਰਵਾਹਾਂ ਦੀਆਂ ਜੂਹਾਂ ਸੋਗ ਕਰਨਗੀਆਂ ਅਤੇ ਕਰਮਲ ਦੀ ਚੋਟੀ ਸੁੱਕ ਜਾਵੇਗੀ। ਅਸੀਂ ਇੱਥੇ ਪੜ੍ਹਿਆ ਹੈ ਕਿ ਇਸਰਾਇਲ ਦੇ ਰਾਜਾ ਯੋਆਸ਼ ਦੇ ਪੁੱਤਰ ਯਾਰਾਬਾਮ ਦੇ ਦਿਨਾਂ ਵਿੱਚ, ਇਹ ਯਾਰਾਬਾਮ ਦੂਸਰਾ ਫਿਰ ਆਖਿਆ ਗਿਆ ਹੈ ਕਿ ਭੁਚਾਲ ਤੋਂ 2 ਵਰੇ ਪਹਿਲਾਂ। ਇਹ ਜੋ ਭੁਚਾਲ ਹੈ, ਇਸ ਦਾ ਜ਼ਿਕਰ ਜ਼ਕਰਿਆ ਦੇ ਦੁਆਰਾ ਵੀ 200 ਸਾਲ ਬਾਅਦ ਵਿੱਚ ਕੀਤਾ ਗਿਆ ਸੀ। ਇਤਿਹਾਸਕ ਜੋਸੇਫਸ ਯੂਜ਼ੇਵੀਅਸ ਦੇ ਅਨੁਸਾਰ ਵੀ ਇਹ ਇਸੇ ਤਰ੍ਹਾਂ ਵਾਪਰਿਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਾਨੂੰ ਇਹ ਸਮਝਣ ਦੇ ਵਿੱਚ ਮਦਦ ਕਰਦਾ ਹੈ ਕਿ ਆਮੋਸ ਹੋਸ਼ਿਆ ਦਾ ਸਮਕਾਲੀ ਹੈ ਸੀ। ਉਹ ਪਹਿਲੇ ਨਵੀਆਂ ਦੇ ਵਿੱਚੋਂ ਇੱਕ ਹੈ ਸੀ ਅਤੇ ਉਹ ਇਸਰਾਇਲ ਦੇ ਉੱਤਰੀ ਰਾਜ ਵੱਲ ਭਵਿੱਖਬਾਣੀ ਕਰਨ ਵਾਲਾ ਨਬੀ ਹੈ ਸੀ। ਅੱਗੇ 2 ਆਇਤ ਦੇ ਵਚਨਾਂ ਦੇ ਵਿੱਚ ਆਖਿਆ ਗਿਆ ਹੈ ਕਿ ਹੇ ਯਹੋਵਾ ਸਿਓਨ ਦੇ ਰਾਜਾ। ਇਹ ਇੱਕ ਭਾਸ਼ਾਈ ਤਸਵੀਰ ਅਤੇ ਚੰਗੀ ਤਸਵੀਰ ਕਈ ਤਰੀਕਿਆਂ ਦੇ ਨਾਲ ਹੈ। ਆਪ ਨੂੰ ਯਾਦ ਹੋਵੇਗਾ ਕਿ ਯੋਇਲ ਨੇ ਵੀ ਇਸ ਪ੍ਰਗਟਾਵੇ ਦਾ ਇਸਤੇਮਾਲ ਕੀਤਾ ਸੀ। ਇਹ ਇੱਕ ਬੱਬਰ ਸ਼ੇਰ ਦੀ ਗਰਜ਼ ਦਾ ਜ਼ਿਕਰ ਕਰਦਾ ਹੈ ਜਦੋਂ ਕਿ ਉਹ ਆਪਣੇ ਸ਼ਿਕਾਰ ਉੱਤੇ ਝਪਟਦਾ ਹੈ। ਭਰੋਸਾ ਕਰੋ ਕਿ ਇਹ ਤਾਂ ਆਮੋਸ ਦੇ ਲਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਉਸ ਦੇ ਦੁਆਰਾ ਦਿੱਤੇ ਜਾਣ ਵਾਲੇ ਸੰਦੇਸ਼ ਦੀ ਸ਼ੁਰੂਆਤ ਦੇ ਨਾਲ ਸੰਬੰਧਿਤ ਹੈ। ਇਹ ਪਰਮੇਸ਼ਵਰ ਦੇ ਦੁਆਰਾ ਆਉਣ ਵਾਲੀ ਸਜ਼ਾ ਦਾ ਜ਼ਿਕਰ ਕਰਦਾ ਹੈ ਜੋ ਕਿ ਉਹਨਾਂ ਕੌਮਾਂ ਦੇ ਉੱਤੇ ਹੋਵੇਗੀ ਜੋ ਕਿ ਉਹਨਾਂ ਦੇ ਆਲੇ ਦੁਆਲੇ ਵੱਸਦੇ ਸੀ। ਅੱਗੇ ਆਖਿਆ ਗਿਆ ਹੈ, ਪਰ ਚਰਵਾਹਿਆਂ ਦੀਆਂ ਜੂਹਾਂ ਸੋਗ ਕਰਨਗੀਆਂ ਅਤੇ ਜੋ ਕਰਮਲ ਦੀ ਚੋਟੀ ਹੈ ਉਹ ਸੁੱਕ ਜਾਵੇਗੀ। ਇਸ ਤਰ੍ਹਾਂ ਜਾਪਦਾ ਹੈ ਕਿ ਇੱਕ ਸੋਕਾ ਅਤੇ ਅਕਾਲ ਉਸ ਦੇਸ਼ ਵਿੱਚ ਆਵੇਗਾ। ਇੱਕ ਅਕਾਲ ਇਹੋ ਜਿਹਾ ਅਕਾਲ ਜੋ ਕਿ ਸਾਰੇ ਦੇਸ਼ ਦੇ ਵਿਚਕਾਰ ਪਾਇਆ ਜਾਵੇਗਾ। ਮੇਰਾ ਇੱਕ ਦੋਸਤ ਜੋ ਕਿ ਕੁਝ ਸਮਾਂ ਪਹਿਲਾਂ ਇਸਰਾਇਲ ਵਿੱਚ ਸੀ, ਤਦ ਉਹ ਕਰਮਲ ਉੱਤੇ ਵੀ ਗਿਆ ਸੀ ਅਤੇ ਉਸਨੇ ਗੌਰ ਕੀਤਾ ਕਿ ਇਹ ਕਿੰਨਾ ਅਦਭੁਤ ਹੈ ਸੀ। ਉੱਥੇ ਇੱਕ ਬਹੁਤ ਹੀ ਅਦਭੁਤ ਝਾੜੀਆਂ ਅਤੇ ਬਹੁਤ ਹੀ ਪਿਆਰੇ ਪਿਆਰੇ ਫੁੱਲ ਉਸ ਜ਼ਮਾਨੇ ਵਿੱਚ ਪਾਏ ਜਾਂਦੇ ਸਨ। ਹੋ ਸਕਦਾ ਹੈ ਕਿ ਇਸੇ ਤਰ੍ਹਾਂ ਹੀ ਇਹ ਆਮੋਸ ਦੇ ਜ਼ਮਾਨੇ ਵਿੱਚ ਵੀ ਹੋਵੇ, ਪਰ ਹੁਣ ਉਹ ਆਖਦਾ ਹੈ ਇੱਕ ਅਕਾਲ ਅਤੇ ਇੱਕ ਸੋਕਾ ਆਉਣ ਵਾਲਾ ਹੈ ਜੋ ਕਿ ਇੰਨਾ ਭਿਆਨਕ ਹੋਵੇਗਾ ਕਿ ਇਹ ਸੁੰਦਰ ਕਰਮਲ ਸੁੱਕ ਜਾਵੇਗੀ। ਅੱਗੇ 3 ਤੋਂ ਲੈ ਕੇ 5 ਅਧਿਆਇਆਂ ਵਿੱਚ ਜ਼ੁਲਮ ਦੇ ਕਾਰਨ ਸੀਰੀਆ ਦੇ ਉੱਤੇ ਆਉਣ ਵਾਲੀ ਸਜ਼ਾ ਦਾ ਜ਼ਿਕਰ ਪਾਇਆ ਜਾਂਦਾ ਹੈ। ਇੱਕ ਅਧਿਆਏ ਉਸ ਦੀਆਂ 3 ਤੋਂ ਲੈ ਕੇ 5 ਆਇਤਾਂ ਦੇ ਵਚਨ ਸਾਨੂੰ ਇਸ ਤਰ੍ਹਾਂ ਦੱਸਦੇ ਹਨ। ਜਹੋਵਾ ਇਉਂ ਫਰਮਾਉਂਦਾ ਹੈ, ਦਮਿਸ਼ਕ ਦੇ ਤਿੰਨ ਅਪਰਾਧਾਂ ਦੇ ਕਾਰਨ ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹਨਾਂ ਨੇ ਗਿਲਾਦ ਨੂੰ ਲੋਹੇ ਦੇ ਫਲਿਆਂ ਨਾਲ ਗਾਇਆ ਹੈ। ਸੋ ਮੈਂ ਹਜ਼ਾਇਲ ਦੇ ਮਹਿਲ ਵਿੱਚ ਅੱਗ ਘੱਲਾਂਗਾ ਅਤੇ ਉਹ ਬਨ ਹਦਦ ਦੀਆਂ ਮਾੜੀਆਂ ਨੂੰ ਭਸਮ ਕਰੇਗੀ। ਮੈਂ ਦਮਿਸ਼ਕ ਦੇ ਅਰਲਾਂ ਨੂੰ ਭੰਨ ਸੁੱਟਾਂਗਾ ਅਤੇ ਮੈਂ ਆਵਨ ਦੀ ਦੂਣ ਤੋਂ ਵਾਸੀਆਂ ਨੂੰ ਅਤੇ ਅਦਨ ਦੇ ਘਰਾਣੇ ਤੋਂ ਰਾਜ ਡੰਡਾ ਫੜਨ ਵਾਲੇ ਨੂੰ ਕੁੱਟ ਸੁੱਟਾਂਗਾ ਅਤੇ ਆਰਾਮ ਦੇ ਲੋਕ ਅਸੀਰ ਹੋ ਕੇ ਕੀਰ ਨੂੰ ਜਾਣਗੇ, ਯਹੋਵਾ ਆਖਦਾ ਹੈ। ਅਸੀਂ ਹੁਣ ਇਸ ਭਵਿੱਖਬਾਣੀ ਦੇ ਇੱਕ ਇਹੋ ਜਿਹੇ ਭਾਗ ਦੇ ਬਾਰੇ ਵਿਚਾਰ ਕਰਨਾ ਆਰੰਭ ਕਰਦੇ ਹਾਂ ਜੋ ਕਿ ਉਹਨਾਂ ਕੌਮਾਂ ਉੱਤੇ ਪਰਮੇਸ਼ਵਰ ਦੇ ਨਿਆਂ ਦੇ ਨਾਲ ਨਿਪਟਦਾ ਹੈ ਜੋ ਕਿ ਇਸਰਾਇਲੀ ਕੌਮ ਦੇ ਵਿਰੁੱਧ ਸਨ, ਭਾਵ ਉਹ ਕੌਮਾਂ ਜੋ ਕਿ ਇਸ ਕੌਮ ਦੇ ਆਲੇ ਦੁਆਲੇ ਵਸੀਆਂ ਹੋਈਆਂ ਸਨ। ਇਹ ਮਨੁੱਖ ਆਮੋਸ ਇਸ ਦਾ ਇੱਕ ਵਿਸ਼ਵ ਵਿਆਪੀ ਨਜ਼ਰੀਆ ਸਾਨੂੰ ਪ੍ਰਦਾਨ ਕਰਦਾ ਹੈ। ਪਰਮੇਸ਼ਵਰ ਦੀ ਬਾਣੀ ਇੱਥੋਂ ਤੱਕ ਕਿ ਪੁਰਾਣਾ ਨੇਮ ਵੀ ਇਹ ਦਿਖਾਉਂਦਾ ਹੈ ਕਿ ਪਰਮੇਸ਼ਵਰ ਜੋ ਹੈ ਉਹ ਸਿਰਫ ਇਸਰਾਇਲੀ ਕੌਮ ਦਾ ਹੀ ਪਰਮੇਸ਼ਵਰ ਨਹੀਂ ਹੈ ਬਲਕਿ ਉਹ ਤਾਂ ਗੈਰ ਕੌਮਾਂ ਦਾ ਵੀ ਪਰਮੇਸ਼ਵਰ ਹੈ। ਨਵੇਂ ਨੇਮ ਵਿੱਚ ਪੌਲੁਸ ਇੱਕ ਇਹੋ ਜਿਹਾ ਲੇਖਕ ਹੈ ਜੋ ਕਿ ਇਸ ਬਾਰੇ ਸਾਫ਼ ਤੌਰ 'ਤੇ ਜ਼ਿਕਰ ਕਰਦਾ ਹੈ ਕਿ ਪਰਮੇਸ਼ਵਰ ਕੌਮਾਂ ਦਾ ਨਿਆਂ ਕਰਦਾ ਹੈ। ਭਾਵੇਂ ਅੱਜ ਦੇ ਇਸ ਜ਼ਮਾਨੇ ਦੇ ਵਿੱਚ ਜਦੋਂ ਕਿ ਅਸੀਂ ਕਿਰਪਾ ਦੇ ਯੁੱਗ ਦੇ ਵਿੱਚ ਪਾਏ ਜਾਂਦੇ ਹਾਂ, ਪਰਮੇਸ਼ਵਰ ਦਾ ਇੱਕ ਮਹਾਨ ਉਦੇਸ਼ ਪਾਇਆ ਜਾਂਦਾ ਹੈ ਜਿਸ ਦੇ ਅਨੁਸਾਰ ਉਹ ਲੋਕਾਂ ਨੂੰ ਆਪਣੇ ਨਾਮ ਦੇ ਨਿਮਿੱਤ ਬੁਲਾ ਰਿਹਾ ਹੈ। ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਉਸਨੇ ਆਪਣੇ ਹੱਥ ਨੂੰ ਇਸ ਜਗਤ ਦੇ ਕਾਰਜਾਂ ਤੋਂ ਪਿੱਛੇ ਹਟਾ ਲਿਆ ਹੈ। ਉਸਨੇ ਇਸ ਤਰ੍ਹਾਂ ਨਹੀਂ ਕੀਤਾ, ਉਹ ਅਜੇ ਵੀ ਜਗਤ ਦੀਆਂ ਕੌਮਾਂ ਦੇ ਉੱਤੇ ਆਪਣੇ ਵੱਲੋਂ ਸਜ਼ਾ ਭੇਜਦਾ ਹੈ। ਅਤੇ ਇਹ ਆਮੋਸ ਦੀ ਪੱਤਰੀ ਇਸ ਸੰਬੰਧ ਦੇ ਵਿੱਚ ਇੱਕ ਬਹੁਤ ਹੀ ਅਦਭੁਤ ਸੰਦੇਸ਼ ਸਾਡੇ ਲਈ ਦੱਸਦੀ ਹੈ। ਪਹਿਲੀ ਕੌਮ ਜਿਸ ਬਾਰੇ ਇੱਥੇ ਵਿਚਾਰ ਕੀਤਾ ਜਾਵੇਗਾ ਉਹ ਸੀਰੀਆ ਹੈ, ਜਿਸ ਦੀ ਜੋ ਰਾਜਧਾਨੀ ਹੈ ਉਹ ਦਮਿਸ਼ਕ ਹੈ ਸੀ। ਗੌਰ ਕਰੋ, ਤਿੰਨ ਆਇਤ ਦੇ ਵਚਨਾਂ ਦੇ ਵਿੱਚ ਆਖਿਆ ਗਿਆ ਹੈ ਕਿ ਦਮਿਸ਼ਕ ਦੇ ਤਿੰਨ ਅਪਰਾਧਾਂ ਦੇ ਕਾਰਨ ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇ ਉੱਤੋਂ ਨਹੀਂ ਮੁੜਾਂਗਾ। ਆਮੋਸ ਉਹਨਾਂ ਦੇ ਅਪਰਾਧਾਂ ਦੀ ਕੋਈ ਸੂਚੀ ਸਾਨੂੰ ਪ੍ਰਦਾਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਉਹ ਕਹਿ ਸਕਦਾ ਸੀ ਤਿੰਨ ਕਰ ਦੇਵੇ, ਚਾਰ ਜਾਂ ਫਿਰ ਪੰਜ ਜਾਂ ਛੇ, ਬਲਕਿ ਕਈ ਅਪਰਾਧਾਂ ਦੇ ਕਾਰਨ। ਦੂਸਰੇ ਸ਼ਬਦਾਂ ਵਿੱਚ ਇਹ ਜੋ ਅਪਰਾਧ ਦਾ ਪਿਆਲਾ ਹੈ ਸੀ ਇਹ ਭਰ ਚੁੱਕਾ ਸੀ। ਹੁਣ ਉਹ ਵੀ ਪਰਮੇਸ਼ਵਰ ਦੀ ਸਜ਼ਾ ਨੂੰ ਨਹੀਂ ਸੀ ਰੋਕ ਸਕਦਾ ਜੋ ਕਿ ਸੀਰੀਆ ਉੱਤੇ ਆਉਣ ਵਾਲੀ ਹੈ ਸੀ। ਤਿੰਨ ਅੱਜ ਦੇ ਵਚਨਾਂ ਵਿੱਚ ਅੱਗੇ ਆਖਿਆ ਗਿਆ ਹੈ ਕਿਉਂ ਜੋ ਉਹਨਾਂ ਨੂੰ ਗਿਲਾਦ ਨੂੰ ਲੋਹੇ ਦੇ ਫਲਿਆਂ ਨਾਲ ਗਾਇਆ ਹੈ। ਇੱਥੇ ਅਸੀਂ ਸੀਰੀਆ ਦੇ ਦੁਆਰਾ ਕੀਤੇ ਜ਼ੁਲਮ ਦੇ ਬਾਰੇ ਪੜ੍ਹਦੇ ਹਾਂ ਅਤੇ ਇਸ ਦੇ ਕਾਰਨ ਹੁਣ ਉਹਨਾਂ ਦਾ ਨਿਆਂ ਕੀਤਾ ਜਾਣਾ ਸੀ। ਉਹ ਵਾਹੁਣ ਵਾਲੇ ਹਥਿਆਰ ਤੇਜ਼ ਹੁੰਦੇ ਸਨ ਅਤੇ ਇਹਨਾਂ ਨੂੰ ਕਣਕ ਨੂੰ ਗਾਉਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹੋ ਜਿਹੇ ਔਜ਼ਾਰਾਂ ਦੇ ਨਾਲ ਉਹਨਾਂ ਨੇ ਗਿਲਾਦ ਦੇ ਲੋਕਾਂ ਦੀਆਂ ਦੇਹਾਂ ਨੂੰ ਫਾੜਿਆ ਅਤੇ ਕੁਚਲਿਆ ਸੀ। ਦੂਸਰੀ ਰਾਜਿਆਂ ਦੀ ਪੁਸਤਕ 10 ਅਧਿਆਏ ਉਸ ਦੀਆਂ 32 ਅਤੇ 33 ਆਇਤਾਂ ਦੇ ਵਚਨਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ, ਉਹਨਾਂ ਦਿਨਾਂ ਵਿੱਚ ਯਹੋਵਾ ਇਸਰਾਇਲ ਨੂੰ ਘਟਾਉਣ ਲੱਗਾ ਔਰ ਹਜ਼ਾਇਲ ਨੇ ਉਹਨਾਂ ਨੂੰ ਇਸਰਾਇਲ ਦੀਆਂ ਸਾਰੀਆਂ ਹੱਦਾਂ ਵਿੱਚ ਮਾਰਿਆ। ਦਰਦਨ ਤੋਂ ਲੈ ਕੇ ਪੂਰਬ ਵੱਲ ਗਿਲਾਦ ਦੇ ਸਾਰੇ ਦੇਸ਼ ਵਿੱਚ ਗਾਦੀਆਂ ਅਤੇ ਰੂਬੇਨੀਆਂ ਅਤੇ ਮਨਸੀਆਂ ਨੂੰ ਐਰੋਏਰ ਤੋਂ ਲੈ ਕੇ ਜੋ ਅਰਨੋਨ ਦੀ ਦੂਣ ਦੇ ਕੋਲ ਹੈ ਅਤੇ ਗਿਲਾਦ ਔਰ ਬਾਸ਼ਾਨ ਨੂੰ ਵੀ। ਸੀਰੀਆ ਇਹਨਾਂ ਗੋਤਾਂ ਦੇ ਵਿਰੁੱਧ ਪਹਿਲਾਂ ਆਇਆ ਅਤੇ ਅਸਲ ਵਿੱਚ ਉਹਨਾਂ ਦਾ ਨਾਸ਼ ਕਰ ਦਿੱਤਾ ਸੀ। ਇੱਥੇ ਗਿਲਾਦ ਤੋਂ ਕੀ ਭਾਵ ਹੈ? ਗਿਲਾਦ ਜੋ ਹੈ ਉਹ ਜਰਦਨ ਨਦੀ ਦੇ ਪੂਰਬੀ ਕਿਨਾਰੇ ਦੇ ਉੱਤੇ ਸਥਿਤ ਹੈ ਸੀ। ਇਹ ਉਹ ਥਾਂ ਹੈ ਸੀ ਜੋ ਕਿ ਗਲੀਲ ਦੇ ਝੀਲ ਤੱਕ ਅੱਗੇ ਵੱਧਦਾ ਸੀ, ਜਿੱਥੇ ਕਿ ਰੂਬੇਨ ਅਤੇ ਮਨਸ਼ੇ ਦੇ ਅੱਧੇ ਗੋਤ ਦੇ ਲੋਕ ਜਰਦਨ ਦੇ ਗਲਤ ਪਾਸੇ ਦੀ ਦਿਸ਼ਾ ਦੇ ਵੱਲ ਰਹਿੰਦੇ ਸਨ। ਇਹ ਜੋ ਸੀਰੀਆ ਹੈ ਇਹ ਠੀਕ ਉੱਤਰ ਵੱਲ ਸਥਿਤ ਹੈ ਅਤੇ ਇਹ ਉਹਨਾਂ ਦੇ ਵਿਰੁੱਧ ਉੱਠ ਖੜਾ ਹੋਇਆ ਸੀ। ਠੀਕ ਇਸ ਸਮੇਂ ਇੱਥੇ ਹਮੇਸ਼ਾ ਹੀ ਇੱਕ ਯੁੱਧ ਛਿੜਿਆ ਰਹਿੰਦਾ ਜੋ ਕਿ ਅਸੀਰੀਆ ਅਤੇ ਇਸਰਾਇਲ ਦੇ ਵਿਚਕਾਰ ਦੀਆਂ ਉਚਾਈਆਂ ਭਾਵ ਗੋਲਾਨ ਹਾਈਟਸ ਦੇ ਆਲੇ ਦੁਆਲੇ ਹਮੇਸ਼ਾ ਹੀ ਇਹ ਯੁੱਧ ਹੁੰਦਾ ਰਹਿੰਦਾ ਹੈ ਜੋ ਕਿ ਪੁਰਾਣੇ ਗਿਲਾਦ ਦੇਸ਼ ਦੇ ਵਿੱਚ ਸੰਬੰਧਿਤ ਰੱਖਦਾ ਹੈ। ਉਸ ਜ਼ਮਾਨੇ ਦੇ ਵਿੱਚ ਸੀਰੀਆ ਪਰਮੇਸ਼ਵਰ ਦੇ ਲੋਕਾਂ ਦੇ ਵਿਰੁੱਧ ਆ ਖੜਾ ਹੋਇਆ ਸੀ ਅਤੇ ਉਸਨੇ ਉਹਨਾਂ ਨੂੰ ਪੂਰੀ ਤਰ੍ਹਾਂ ਗਾਹ ਦਿੱਤਾ ਸੀ। ਉਹ ਆਖਦਾ ਹੈ ਕਿ ਉਹਨਾਂ ਦੇ ਜ਼ੁਲਮ ਦੇ ਕਾਰਨ ਉਹਨਾਂ ਦਾ ਨਿਆਂ ਕਰਨ ਜਾ ਰਿਹਾ ਹੈ ਅਤੇ ਉਹਨਾਂ ਦੇ ਜ਼ਾਲਮਾਨਾ ਵਤੀਰੇ ਦੇ ਅਨੁਸਾਰ। 4 ਅਤੇ 5 ਆਇਤਾਂ ਬਾਰੇ ਗੌਰ ਕਰੋ। ਇੱਥੇ ਲਿਖਿਆ ਗਿਆ ਹੈ ਕਿ ਮੈਂ ਹਜ਼ਾਇਲ ਦੇ ਮਹਿਲ ਵਿੱਚ ਅੱਗ ਘੱਲਾਂਗਾ। ਇਹ ਰਾਜਾ ਹਜ਼ਾਇਲ ਦੇ ਮਹਿਲ ਦੀ ਗੱਲ ਹੈ ਅਤੇ ਇਹ ਬਨ ਹਦਰ ਦੇ ਮਹਿਲਾਂ ਦਾ ਵੀ ਜ਼ਿਕਰ ਕਰਦਾ ਹੈ। ਜੇਕਰ ਆਪ ਕਦੇ ਵੀ ਦਮਿਸ਼ਕ ਨੂੰ ਗਏ ਹੋਵੋ, ਆਪ ਜਾਣਦੇ ਹੋ ਕਿ ਆਪ ਉੱਥੇ ਉਸ ਪੁਰਾਣੇ ਸ਼ਹਿਰ ਨੂੰ ਨਹੀਂ ਗਏ ਹੋਵੋਗੇ ਜਾਂ ਫਿਰ ਇਸ ਦੇ ਅਸਲੀ ਸਥਾਨ ਨੂੰ। ਇਹ ਇਸ ਜਗਤ ਦੇ ਵਿੱਚ ਸਭ ਤੋਂ ਪੁਰਾਣਾ ਸ਼ਹਿਰ ਹੋਣ ਦਾ ਦਾਅਵਾ ਕਰਦਾ ਹੈ, ਪਰ ਇਹ ਇਸ ਖੇਤਰ ਦੇ ਕਈ ਭਿੰਨ ਭਿੰਨ ਥਾਵਾਂ ਵੱਲ ਅਸਲ ਵਿੱਚ ਬਦਲ ਚੁੱਕਾ ਹੈ। ਇਹ ਕਈ ਵਾਰ ਧਰਤੀ ਵਿੱਚ ਜਲ ਕੇ ਢਹਿ ਢੇਰੀ ਹੋ ਚੁੱਕਾ ਹੈ ਅਤੇ ਇਹ ਉਹਨਾਂ ਵਿੱਚੋਂ ਇੱਕ ਮੌਕੇ ਦਾ ਜ਼ਿਕਰ ਕਰਦਾ ਹੈ ਜਦੋਂ ਇਸ ਤਰ੍ਹਾਂ ਵਾਪਰਿਆ ਸੀ। ਅੱਗੇ ਆਖਿਆ ਗਿਆ ਹੈ ਕਿ ਮੈਂ ਆਵਨ ਦੀ ਦੂਣ ਤੋਂ ਵਾਸੀਆਂ ਨੂੰ ਪੁੱਟਾਂਗਾ। ਜੇਕਰ ਆਪ ਦਮਿਸ਼ਕ ਦੇ ਵੱਲ ਜਾਣ ਲਈ ਸਫ਼ਰ ਕਰੋ ਤਦ ਆਪ ਇੱਕ ਇਹੋ ਜਿਹੇ ਸਥਾਨ ਦੇ ਲਾਗਿਓਂ ਗੁਜ਼ਰੋਗੇ ਜੋ ਕਿ ਬਾਲਦੀਨ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਅਤੇ ਇਹ ਬਾਲਦੀਨ ਅਦੋਮ ਦੇ ਦੂਣ ਦੇ ਵਿੱਚ ਪਾਇਆ ਜਾਂਦਾ ਹੈ। ਇਸ ਦੇ ਖੰਡਰ ਬਹੁਤ ਹੀ ਦੇਖਣ ਯੋਗ ਹਨ। ਰੋਮੀਆਂ ਨੇ ਇੱਥੇ ਕਲੋਨੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਇਹ ਇੱਕ ਬਹੁਤ ਹੀ ਸੁੰਦਰ ਖੇਤਰ ਹੈ ਸੀ। ਉੱਥੋਂ ਦੀ ਹੈਕਲ ਦੇ ਖੰਡਰ ਇਸੇ ਦਾ ਸਬੂਤ ਪੇਸ਼ ਕਰਦੇ ਹਨ। ਇਹ ਜੋ ਬਾਲ ਹੈ ਸੀ ਇਹ ਨਾਸ਼ ਕੀਤਾ ਗਿਆ ਸੀ ਅਤੇ ਉਹ ਮਹਾਨ ਆਬਾਦੀ ਹੁਣ ਇਸ ਖੇਤਰ ਵਿੱਚ ਨਹੀਂ ਪਾਈ ਜਾਂਦੀ। ਅੱਗੇ ਆਖਿਆ ਗਿਆ ਹੈ ਅਤੇ ਆਰਾਮ ਦੇ ਲੋਕ ਅਸੀਰ ਹੋ ਕੇ ਕੀਰ ਨੂੰ ਜਾਣਗੇ। ਇਸ ਦਾ ਅਰਥ ਹੁੰਦਾ ਹੈ ਕਿ ਉਹਨਾਂ ਨੂੰ ਅਸ਼ੂਰੀਆਂ ਦੇ ਦੁਆਰਾ ਅਸੀਰ ਬਣਾ ਕੇ ਲਿਜਾਇਆ ਜਾਣਾ ਸੀ। ਇਹ ਜੋ ਕੀਰ ਹੈ ਇਹ ਅਸ਼ੂਰੀ ਰਾਜ ਦੇ ਵਿੱਚ ਇੱਕ ਇਲਾਕਾ ਜਾਂ ਇੱਕ ਪ੍ਰਾਂਤ ਪਾਇਆ ਜਾਂਦਾ ਸੀ ਜਿਸ ਇਲਾਕੇ ਦੇ ਭੂਗੋਲਿਕ ਗਿਆਨ ਨੂੰ ਰੱਖਣਾ ਇੱਕ ਚੰਗੀ ਚੀਜ਼ ਹੈ ਜੋ ਕਿ ਇੱਕ ਭਵਿੱਖਬਾਣੀ ਨੂੰ ਸਮਝਣ ਦੇ ਵਿੱਚ ਸਾਡੀ ਮਦਦ ਕਰਦਾ ਹੈ। ਆਪ ਨੂੰ ਯਾਦ ਰੱਖਣਾ ਪਵੇਗਾ ਕਿ ਜਦੋਂ ਆਪ ਬਾਈਬਲ ਬਾਣੀ ਨੂੰ ਪੜ੍ਹਦੇ ਹੋ ਤਦ ਆਪ ਕਦੇ ਵੀ ਕਿਸੇ ਨਾ ਹੋਣ ਵਾਲੀ ਇਸ ਦੇਸ਼ ਦੇ ਬਾਰੇ ਨਹੀਂ ਪੜ੍ਹ ਰਹੇ ਅਤੇ ਆਪ ਕਿਸੇ ਬਾਹਰੀ ਪੁਲਾੜ ਦੇ ਵਿੱਚ ਕਿਸੇ ਪਾਏ ਜਾਣ ਵਾਲੇ ਸਥਾਨ ਦੇ ਬਾਰੇ ਨਹੀਂ ਪੜ੍ਹ ਰਹੇ। ਇਹ ਤਾਂ ਅਸਲੀਅਤ ਦੇ ਨਾਲ ਨਿਪਟਦਾ ਹੈ ਉਸ ਨਾਲ ਵੀ। ਇੱਥੋਂ ਤੱਕ ਕਿ ਜਦੋਂ ਬਾਈਬਲ ਬਾਣੀ ਸੁਰਗ ਦਾ ਜ਼ਿਕਰ ਕਰਦੀ ਹੈ ਇਹ ਤਾਂ ਤਦ ਵੀ ਉਸੇ ਦਾ ਹੀ ਜ਼ਿਕਰ ਕਰਦੀ ਹੈ ਜੋ ਕਿ ਅਸਲ ਵਿੱਚ ਹੈ। ਇਸ ਤੋਂ ਬਾਅਦ ਇੱਕ ਅਧਿਆਏ ਉਸ ਦੀਆਂ 6-8 ਆਇਤਾਂ ਦੇ ਵਚਨਾਂ ਦੇ ਵਿੱਚ ਫਲਿਸਤੀਆਂ ਦੇ ਦੁਆਰਾ ਲੋਕਾਂ ਨੂੰ ਗੁਲਾਮ ਬਣਾਏ ਜਾਣ ਦੇ ਵਿਰੁੱਧ ਉਸ ਉੱਤੇ ਪਰਮੇਸ਼ਵਰ ਦੁਆਰਾ ਭੇਜੀ ਜਾਣ ਵਾਲੀ ਸਜ਼ਾ ਦਾ ਜ਼ਿਕਰ ਇਸ ਤਰ੍ਹਾਂ ਪਾਇਆ ਜਾਂਦਾ ਹੈ। ਇੱਥੇ 6-8 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਯਹੋਵਾ ਫਰਮਾਉਂਦਾ ਹੈ, ਅਜ਼ਾ ਦੇ 3 ਅਪਰਾਧਾਂ ਦੇ ਕਾਰਨ ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹ ਅਸੀਰੀ ਵਿੱਚ ਇੱਕ ਪੂਰੀ ਉਮਤ ਨੂੰ ਲੈ ਲੈਣਗੇ ਭਈ ਅਦੋਮ ਦੇ ਹਵਾਲੇ ਕਰਨ। ਸੋ ਮੈਂ ਅਜ਼ਾ ਦੀ ਫਸੀਲ ਉੱਤੇ ਅੱਗ ਘੱਲਾਂਗਾ ਅਤੇ ਉਹ ਉਸ ਦੀਆਂ ਮਾੜੀਆਂ ਨੂੰ ਭਸਮ ਕਰਨ। ਅੱਗੇ ਅਸੀਂ 8 ਦੇ ਵਚਨਾਂ ਵਿੱਚ ਪੜ੍ਹਦੇ ਹਾਂ, ਮੈਂ ਅਸ਼ਦੋਦ ਤੋਂ ਵਾਸੀਆਂ ਨੂੰ ਅਤੇ ਅਸ਼ਕਲੋਨ ਤੋਂ ਰਾਜ ਡੰਡਾ ਫੜਨ ਵਾਲੇ ਨੂੰ ਕੁੱਟ ਸੁੱਟਾਂਗਾ। ਮੈਂ ਅਕਰੋਨ ਉੱਤੇ ਆਪਣਾ ਹੱਥ ਚਲਾਵਾਂਗਾ ਅਤੇ ਫਲਿਸਤੀਆਂ ਦਾ ਬਕੀਆ ਨਾਸ ਹੋ ਜਾਵੇਗਾ, ਪ੍ਰਭੂ ਯਹੋਵਾ ਕਹਿੰਦਾ ਹੈ। ਇੱਥੇ ਆਖਿਆ ਗਿਆ ਹੈ ਕਿ ਅਜ਼ਾ ਦੇ 3 ਅਪਰਾਧਾਂ ਦੇ ਕਾਰਨ ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਹੀ ਇਹ ਆਖ ਚੁੱਕੇ ਹਾਂ ਕਿ ਇਹ ਤਾਂ ਇੱਕ ਮੁਹਾਵਰੇ ਵਾਲੀ ਹੀ ਭਾਸ਼ਾ ਹੈ ਜਿਸ ਦਾ ਅਰਥ ਹੁੰਦਾ ਹੈ ਕਿ ਇੱਥੇ ਅਸੀਂ ਕਾਫ਼ੀ ਅਪਰਾਧਾਂ ਨੂੰ ਉਸ ਦੇ ਵਿੱਚ ਜੋੜ ਸਕਦੇ ਹਾਂ। ਇਹ ਜੋ ਬਦੀ ਦਾ ਪਿਆਲਾ ਹੈ ਇਹ ਹੁਣ ਪੂਰੀ ਤਰ੍ਹਾਂ ਭਰ ਚੁੱਕਾ ਹੈ। ਅਜ਼ਾ ਜੋ ਹੈ ਇਹ ਫਲਿਸਤੀਆਂ ਦੇ ਵਿਚਕਾਰ ਹੈ ਅਤੇ ਇਹ ਫਲਿਸਤੀਨ ਦੇ ਰਾਜ ਦੇ ਵਿੱਚ ਪਾਇਆ ਜਾਂਦਾ ਹੈ। ਇਹਨਾਂ ਫਲਿਸਤੀਆਂ ਦੇ ਵਿਰੁੱਧ ਭੇਜੀ ਜਾਣ ਵਾਲੀ ਸਜ਼ਾ ਇਸ ਕਰਕੇ ਸੀ ਕਿਉਂਕਿ ਉਹਨਾਂ ਨੇ ਮੁਆਬੀ ਲੋਕਾਂ ਨੂੰ ਬੁਲਾਇਆ ਸੀ। ਉਹਨਾਂ ਨੇ ਇਸਰਾਇਲੀਆਂ ਨੂੰ ਅਸੀਰ ਬਣਾਇਆ ਅਤੇ ਉਹਨਾਂ ਨੇ ਉਹਨਾਂ ਨੂੰ ਅਸੀਰ ਬਣਾ ਕੇ ਅਦੋਮ ਅਤੇ ਫਿਨੀਕੇ ਵਿਖੇ ਉਹਨਾਂ ਨੂੰ ਵੇਚ ਦਿੱਤਾ ਸੀ। ਇਹ ਫਿਨੀਕੇ ਦੇ ਲੋਕ ਬਹੁਤ ਹੀ ਕਾਰੋਬਾਰੀ ਮਨੁੱਖ ਹੈ ਸਨ ਅਤੇ ਇਸ ਦੇ ਵਿੱਚ ਉਹਨਾਂ ਨੂੰ ਯੁੱਧ ਦੀਏ ਬੰਦੀਆਂ ਦੇ ਵਜੋਂ ਗੁਲਾਮੀ ਵਿੱਚ ਵੇਚ ਦਿੱਤਾ ਸੀ। ਉਹ ਤਾਂ ਇਹਨਾਂ ਨੂੰ ਸਾਰੇ ਭੂਮੱਧ ਸਾਗਰ ਦੇ ਜਗਤ ਨੂੰ ਉਹਨਾਂ ਨੂੰ ਭੇਜ ਦੇਣਗੇ। ਇਸੇ ਕਰਕੇ ਪਰਮੇਸ਼ੁਰ ਆਖਦਾ ਹੈ ਕਿ ਉਹ ਫਲਿਸਤੀਆਂ ਨੂੰ ਸਜ਼ਾ ਦੇਣ ਦਾ ਇਰਾਦਾ ਰੱਖਦਾ ਹੈ। ਇਹ ਤਾਂ ਬਹੁਤ ਹੀ ਰੋਚਕ ਗੱਲ ਹੈ ਕਿ ਜਦੋਂ ਮੈਂ ਠੀਕ ਇਸ ਸਮੇਂ ਇਸ ਇਲਾਕੇ ਦੇ ਬਾਰੇ ਗੱਲ ਕਰ ਰਿਹਾ ਹਾਂ, ਇਹ ਤਾਂ ਅਜੇ ਵੀ ਇੱਕ ਨਾ ਜਾਣੀ ਵਾਲੀ ਮਾਤਰਾ ਹੈ, ਭਾਵ ਇਹ ਇੱਕ ਅਰਬੀ ਖੇਤਰ ਹੈ ਜੋ ਕਿ ਇਸ ਸਮੇਂ ਇਸਰਾਇਲ ਦੇ ਖੇਤਰ ਵਿੱਚ ਹੈ। ਇਸਰਾਇਲ ਇਸ ਇਲਾਕੇ ਦੇ ਕਰਕੇ ਇੱਕ ਖਾਸ ਅਸਲ ਸਮੱਸਿਆ ਪਾ ਰਿਹਾ ਹੈ, ਜਿਵੇਂ ਕਿ ਆਪ ਇਸ ਬਾਰੇ ਜਾਣਦੇ ਹੋ। ਫਿਰ ਵੀ ਅਸ਼ਦੋਦ ਅਤੇ ਅਸ਼ਕਲੋਨ ਅਜੇ ਵੀ ਇਸਰਾਇਲ ਵਿੱਚ ਪਾਏ ਜਾਂਦੇ ਹਨ। ਅੱਜ ਆਪ ਦੇਖੋਗੇ ਕਿ ਅਸ਼ਦੋਦ ਇੱਥੇ ਇੱਕ ਮਹਾਨ ਕਾਰਖਾਨਾ ਪਾਇਆ ਜਾਂਦਾ ਹੈ ਅਤੇ ਇੱਕ ਨਵੀਂ ਬੰਦਰਗਾਹ ਉੱਥੇ ਉਸਾਰੀ ਜਾ ਚੁੱਕੀ ਹੈ। ਇਹ ਸ਼ਾਇਦ ਇੱਕ ਬਹੁਤ ਮਹੱਤਵਪੂਰਨ ਜਹਾਜ਼ਰਾਨੀ ਵਾਲਾ ਸਥਾਨ ਬਣ ਜਾਵੇਗਾ। ਇਹ ਤਾਂ ਸ਼ਾਇਦ ਇਸ ਨਾਲੋਂ ਵੀ ਵੱਧ ਮਹੱਤਵਪੂਰਨ ਸਥਾਨ ਬਣ ਜਾਵੇਗਾ। ਮੈਂ ਸੋਚਦਾ ਹਾਂ ਕਿ ਇਹ ਤਾਂ ਪੂਰੀ ਤਰ੍ਹਾਂ ਮਹੱਤਵਪੂਰਨ ਹੈ ਜੋ ਕਿ ਅਸ਼ਦੋਦ ਦੇ ਇਸ ਸਥਾਨ ਦੇ ਠੀਕ ਦੱਖਣ ਦੇ ਵਿੱਚ ਹੈ। ਜਦੋਂ ਆਪ ਉੱਥੇ ਦਾਗੋਨ ਦੇਵਤੇ ਦੇ ਹੈਕਲ ਦੇ ਖੰਡਰਾਂ ਨੂੰ ਵੇਖੋ ਤਾਂ ਤੁਸੀਂ ਦੇਖੋਗੇ ਕਿ ਇਹੋ ਹੀ ਉਹ ਸਥਾਨ ਹੈ ਜਿੱਥੇ ਕਿ ਸਮਸੂਨ ਲਿਜਾਇਆ ਗਿਆ ਸੀ। ਇਸ ਦੇ ਸੰਬੰਧ ਵਿੱਚ ਆਪ ਨਿਆਂਇਆਂ ਦੀ ਪੁਸਤਕ ਦੇ 16 ਅਧਿਆਏ ਦੇ ਬਾਰੇ ਗੌਰ ਕਰ ਸਕਦੇ ਹੋ। ਇਹ ਸਥਾਨ ਬਹੁਤ ਹੀ ਅਸਲ ਸਥਾਨ ਹੈ। ਇਹਨਾਂ ਸਾਰੇ ਸਥਾਨਾਂ ਦੇ ਉੱਤੇ ਪਰਮੇਸ਼ਵਰ ਦੇ ਵੱਲੋਂ ਭੇਜੀ ਗਈ ਸਜ਼ਾ ਠੀਕ ਉਸੇ ਤਰ੍ਹਾਂ ਆਈ ਸੀ ਜਿਸ ਤਰ੍ਹਾਂ ਕਿ ਪਰਮੇਸ਼ਵਰ ਨੇ ਇਸ ਬਾਰੇ ਆਖਿਆ ਸੀ। ਉਸਨੇ ਆਖਿਆ ਸੀ ਕਿ ਮੈਂ ਅਜ਼ਾ ਦੇ ਸਫੀਲ ਦੇ ਉੱਤੇ ਅੱਗ ਘੱਲਾਂਗਾ, ਅੱਗੇ ਜੋ ਕਿ ਉੱਥੋਂ ਦੇ ਮਹਿਲਾਂ ਨੂੰ ਭਸਮ ਕਰ ਦੇਵੇਗੀ। ਫਲਿਸਤੀਆਂ ਦੇ ਰਾਜ ਦੇ ਇਤਿਹਾਸਕ ਲਿਖਤ ਦੇ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ। ਇੱਥੇ ਦੂਸਰੀ ਰਾਜਿਆਂ ਦੀ ਪੋਥੀ 18 ਅਧਿਆਏ ਉਸਦੀ 8 ਦੇ ਵਚਨ ਇਸ ਤਰ੍ਹਾਂ ਹਨ, ਉਸੇ ਨੇ ਹੀ ਫਲਿਸਤੀਆਂ ਨੂੰ ਅਜ਼ਾ ਔਰ ਉਹਦੀਆਂ ਹੱਦਾਂ ਤਾਈਂ ਪਹਿਰੇਦਾਰਾਂ ਦੇ ਬੁਰਜ ਤੋਂ ਗੜ੍ਹ ਵਾਲੇ ਸ਼ਹਿਰ ਤਾਈਂ ਮਾਰਿਆ। ਇਹ ਜੋ ਲਿਖਤ ਹੈ ਇਹ ਅੱਗੇ ਸਾਨੂੰ ਇਹ ਦੱਸਦੀ ਹੈ ਕਿ ਕਿਸ ਤਰ੍ਹਾਂ ਹਿਜ਼ਕੀਅਲ ਨੇ ਇਸ ਬਾਰੇ ਮਹੱਤਵਪੂਰਨ ਖੇਤਰ ਨੂੰ ਨਾਸ਼ ਕੀਤਾ ਸੀ। ਆਮੋਸ ਦੀ ਭਵਿੱਖਬਾਣੀ ਆਪ ਵੇਖ ਸਕਦੇ ਹੋ ਕਿ ਇਹ ਸ਼ਬਦਿਕ ਤੌਰ ਤੇ ਪੂਰੀ ਹੋਈ ਸੀ। ਇਹ ਪੂਰੀ ਹੋ ਚੁੱਕੀ ਭਵਿੱਖਬਾਣੀ ਦੀ ਉਦਾਹਰਣ ਇਸ ਵਚਨ ਦੇ ਭਾਗ ਨੂੰ ਖਾਸ ਤੌਰ ਤੇ ਬਹੁਤ ਹੀ ਰੋਚਕ ਬਣਾਉਂਦੀ ਹੈ। ਇਹ ਇਸ ਲਿਹਾਜ਼ ਦੇ ਨਾਲ ਇੱਕ ਇਹੋ ਜਿਹੀ ਵਿਧੀ ਨੂੰ ਵੀ ਸਾਡੇ ਲਈ ਸਥਾਪਿਤ ਕਰਦੀ ਹੈ ਜਿਸ ਦੇ ਵਿੱਚ ਪਰਮੇਸ਼ਵਰ ਭਵਿੱਖ ਵਿੱਚ ਉਸ ਦੇ ਦੁਆਰਾ ਕੀਤੀ ਭਵਿੱਖਬਾਣੀ ਨੂੰ ਪੂਰਿਆ ਕਰੇਗਾ। ਇਸ ਤੋਂ ਬਾਅਦ 9 ਅਤੇ 10 ਆਇਤਾਂ ਦੇ ਵਚਨਾਂ ਵਿੱਚ ਫਨੀਕੇ ਦੇ ਦੁਆਰਾ ਤੋੜੀ ਗਈ ਸੰਧੀ ਦੇ ਕਰਕੇ ਉਸ ਉੱਤੇ ਆਉਣ ਵਾਲੀ ਸਜ਼ਾ ਦਾ ਜ਼ਿਕਰ ਪਾਇਆ ਜਾਂਦਾ ਹੈ। ਹੁਣ ਅਸੀਂ ਫਨੀਕੇ ਦੇ ਵਿਰੁੱਧ ਭੇਜੀ ਜਾਣ ਵਾਲੀ ਸਜ਼ਾ ਦੇ ਵੱਲ ਆਉਂਦੇ ਹਾਂ। ਇਹਨਾਂ ਦੇ ਵਿਰੁੱਧ ਭੇਜੀ ਜਾਣ ਵਾਲੀ ਸਜ਼ਾ ਸਿਰਫ ਲੋਕਾਂ ਨੂੰ ਗੁਲਾਮ ਬਣਾ ਕੇ ਵੇਚਣ ਦੇ ਕਾਰਨ ਹੀ ਨਹੀਂ, ਇਹ ਜੋ ਫਲਸਤੀਨੀ ਲੋਕ ਸਨ ਉਹਨਾਂ ਨੇ ਇਹਨਾਂ ਗੁਲਾਮਾਂ ਨੂੰ ਫਨੀਕੇ ਦੇ ਹੱਥ ਵੇਚ ਦਿੱਤਾ ਸੀ ਅਤੇ ਫਨੀਕੇ ਨੇ ਇਸ ਤੋਂ ਬਾਅਦ ਉਹਨਾਂ ਨੂੰ ਬਾਕੀ ਜਗਤ ਦੇ ਵਿੱਚ ਵੇਚ ਦਿੱਤਾ ਸੀ। ਪਰ ਇਹ ਜੋ ਸਜ਼ਾ ਹੈ ਇਹ ਤਾਂ ਉਸ ਸੰਧੀ ਦੇ ਤੋੜਨ ਦੇ ਕਰਕੇ ਹੈ ਜੋ ਕਿ ਉਹਨਾਂ ਨੇ ਇਸਰਾਇਲ ਦੇ ਨਾਲ ਬੰਨੀ ਸੀ। ਸੂਰ ਦਾ ਰਾਜਾ ਹਿਰਾਮ ਦਾਊਦ ਦਾ ਇੱਕ ਨਿੱਜੀ ਦੋਸਤ ਰਹਿ ਚੁੱਕਾ ਸੀ ਅਤੇ ਉਹਨਾਂ ਨੇ ਕਈ ਸਾਲਾਂ ਤੱਕ ਇਸ ਦੋਸਤੀ ਦਾ ਆਨੰਦ ਮਾਣਿਆ ਸੀ। ਇਸਰਾਇਲ ਦਾ ਜਾਂ ਯਹੂਦਾ ਦਾ ਕੋਈ ਵੀ ਰਾਜਾ ਉਸਨੇ ਫਨੀਕੇ ਦੇ ਨਾਲ ਯੁੱਧ ਨਹੀਂ ਸੀ ਕੀਤਾ। ਹੁਣ ਜੋ ਫਨੀਕੇ ਸੀ ਉਸਨੇ ਸੰਧੀ ਨੂੰ ਤੋੜ ਦਿੱਤਾ ਸੀ। 9 ਆਇਤ ਦੇ ਵਚਨ ਇਸ ਪ੍ਰਕਾਰ ਹਨ, ਯਹੋਵਾ ਇਉਂ ਫਰਮਾਉਂਦਾ ਹੈ, ਸੂਰ ਦੇ 3 ਅਪਰਾਧਾਂ ਦੇ ਕਾਰਨ ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੇ ਉਹਨਾਂ ਨੇ ਇੱਕ ਪੂਰੀ ਉਮਤ ਨੂੰ ਅਦੋਮ ਦੇ ਹਵਾਲੇ ਕੀਤਾ ਅਤੇ ਭਾਈਚਾਰੇ ਦਾ ਨੇਮ ਚੇਤੇ ਨਾ ਰੱਖਿਆ। ਪਰਮੇਸ਼ਵਰ ਯਹੋਵਾ ਇਉਂ ਫਰਮਾਉਂਦਾ ਹੈ ਕਿ ਸੂਰ ਦੇ 3 ਅਪਰਾਧਾਂ ਦੇ ਕਾਰਨ ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਇਹ ਤਾਂ ਉਹਨਾਂ ਨੂੰ ਇਸ ਦੁਆਰਾ ਭੇਜੀ ਜਾਣ ਵਾਲੀ ਸਜ਼ਾ ਦੇ ਦ੍ਰਿੜ ਸੰਕਲਪ ਦੇ ਬਾਰੇ ਦੱਸਦਾ ਹੈ। ਉਹ ਆਖਦਾ ਹੈ ਕਿ ਮੈਂ ਇਸ ਦੇ ਬਾਰੇ 1, 2, 3, 4 ਆਖਰ ਤੱਕ 9 ਜਾਂ 10 ਦੇ ਕਾਰਨ ਨਹੀਂ ਦੱਸਾਂਗਾ। ਮੈਂ ਤਾਂ 100 ਤੋਂ ਵੀ ਵੱਧ ਉਹਨਾਂ ਦੀ ਗਿਣਤੀ ਦੀ ਸੂਚੀ ਤਿਆਰ ਕਰ ਸਕਦਾ, ਪਰ ਉਹ ਉੱਥੇ ਉਹਨਾਂ ਵਿੱਚੋਂ 1 ਦਾ ਵੀ ਜ਼ਿਕਰ ਕਰੇਗਾ। ਉਹ ਆਖਦਾ ਹੈ ਕਿ ਕਿਉਂ ਜੋ ਉਹਨਾਂ ਨੇ ਇੱਕ ਪੂਰੀ ਉਮਤ ਨੂੰ ਅਦੋਮ ਦੇ ਹਵਾਲੇ ਕੀਤਾ ਅਤੇ ਭਾਈਚਾਰੇ ਦਾ ਨੇਮ ਚੇਤੇ ਨਾ ਰੱਖਿਆ। ਇੱਥੇ ਅਸੀਂ ਵੇਖਦੇ ਹਾਂ ਕਿ ਦੂਸਰੇ ਸ਼ਬਦਾਂ ਵਿੱਚ ਉਹਨਾਂ ਨੇ ਇੱਕ ਸੰਧੀ ਨੂੰ ਤੋੜਿਆ ਸੀ ਜੋ ਕਿ ਉਹਨਾਂ ਨੇ ਇਸਰਾਇਲ ਦੇ ਨਾਲ ਬਣਾਈ ਸੀ। ਅੱਗੇ 10 ਆਇਤ ਦੇ ਵਚਨਾਂ ਵਿੱਚ ਆਖਿਆ ਗਿਆ ਹੈ, ਸੋ ਮੈਂ ਸੂਰ ਦੀ ਸਫੀਲ ਉੱਤੇ ਅੱਗ ਘੱਲਾਂਗਾ ਅਤੇ ਉਹ ਉਸ ਦੀਆਂ ਮੜੀਆਂ ਨੂੰ ਭਸਮ ਕਰੇਗੀ। ਪਹਿਲਾਂ ਜੋ ਸ਼ੂਰ ਸੀ ਉਹ ਸੂਰ ਦੇ ਵਿਰੁੱਧ ਉੱਠ ਖੜਾ ਹੋਇਆ ਅਤੇ ਉਹ ਉਸ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੇ ਯੋਗ ਨਹੀਂ ਸੀ। ਫਿਰ ਇਸ ਤੋਂ ਬਾਅਦ ਇੱਕ ਸਵਾਲ ਉੱਠਦਾ ਹੈ ਕਿ ਕੀ ਕਸਦੀਆਂ ਨੇ ਨਬੂਕਦਨਸਰ ਦੇ ਅਧੀਨ ਇਸ ਸ਼ਹਿਰ ਨੂੰ ਆਪਣੇ ਅਧੀਨ ਕਰ ਲਿਆ ਸੀ ਜਾਂ ਨਹੀਂ। ਪਰ ਫਿਰ ਵੀ ਇਹ ਵਿਚਾਰ ਰੱਖਿਆ ਜਾਂਦਾ ਹੈ ਕਿ ਨਬੂਕਦਨਸਰ ਨੇ ਸੂਰ ਦੇ ਲੋਕਾਂ ਨੂੰ ਮਜ਼ਬੂਰ ਕੀਤਾ ਸੀ। ਇਹ ਜੋ ਸੂਰ ਸ਼ਹਿਰ ਹੈ ਫਨੀਕੇ ਦੇ ਲੋਕਾਂ ਦਾ ਇੱਕ ਮਹਾਨ ਸ਼ਹਿਰ ਹੈ ਸੀ। ਉਸਨੇ ਉਹਨਾਂ ਨੂੰ ਮਜ਼ਬੂਰ ਕੀਤਾ ਸੀ ਕਿ ਉਹ ਇੱਕ ਟਾਪੂ ਦੇ ਵੱਲ ਵਾਪਸ ਮੁੜ ਜਾਣਾ ਅਤੇ ਉਹ ਸਮੁੰਦਰ ਦੇ ਵਿੱਚ ਕਰੀਬ ਕਰੀਬ 1/2 ਮੀਲ ਅੰਦਰ ਹੈ ਸੀ। ਇਹ ਸੂਰ ਦੇ ਲੋਕਾਂ ਨੇ ਉੱਥੇ ਇਸ ਸ਼ਹਿਰ ਨੂੰ ਉਸਾਰਿਆ ਸੀ ਅਤੇ ਨਬੂਕਦਨਸਰ ਨੇ ਉਸ ਪੁਰਾਣੇ ਸ਼ਹਿਰ ਨੂੰ ਨਾਸ਼ ਕੀਤਾ ਸੀ ਜੋ ਕਿ ਸੁੱਕੀ ਧਰਤੀ ਦੇ ਉੱਤੇ ਪਾਇਆ ਜਾਂਦਾ ਸੀ। ਲਗਭਗ 250 ਸਾਲ ਬਾਅਦ ਸਿਕੰਦਰ ਮਹਾਨ ਆਇਆ ਅਤੇ ਉਸਨੇ ਇਸ ਬਹੁਤ ਹੀ ਖੁਸ਼ਹਾਲ ਅਤੇ ਧੰਨਵਾਨ ਸ਼ਹਿਰ ਨੂੰ ਉਸ ਟਾਪੂ ਦੇ ਉੱਤੇ ਜੋ ਸਥਿਤ ਸੀ ਪਾਇਆ ਅਤੇ ਉਸਨੇ ਇਸ ਤੱਕ ਪਹੁੰਚਣ ਦੇ ਲਈ ਇੱਕ ਰਸਤਾ ਬਣਾਇਆ। ਉਸ ਨੇ ਇਸ ਤਰ੍ਹਾਂ ਕਰਦਿਆਂ ਹੋਇਆਂ ਹਿਜ਼ਕੀਲ ਨਬੀ ਦੀ ਭਵਿੱਖਬਾਣੀ ਨੂੰ ਪੂਰਿਆਂ ਕੀਤਾ ਸੀ, ਜਿਸ ਵਿੱਚ ਪਰਮੇਸ਼ਵਰ ਨੇ ਆਖਿਆ ਸੀ ਕਿ ਉਹ ਪੂਰੀ ਤਰ੍ਹਾਂ ਪੁਰਾਣੇ ਸੂਰ ਸ਼ਹਿਰ ਨੂੰ ਨਾਸ਼ ਕਰਨਗੇ ਅਤੇ ਇਸ ਨੂੰ ਸਮੁੰਦਰ ਦੇ ਵਿੱਚ ਗਿਰਾ ਦੇਣਗੇ। ਇਸ ਬਾਰੇ ਆਪ ਹਿਜ਼ਕੀਲ ਨਬੀ ਦੀ ਪੁਸਤਕ ਦੇ 26 ਅਧਿਆਏ ਦੇ ਬਾਰੇ ਗੌਰ ਕਰ ਸਕਦੇ ਹੋ। ਸਿਕੰਦਰ ਮਹਾਨ ਨੇ ਇੱਕ ਰਸਤਾ ਇਸ ਟਾਪੂ ਤੱਕ ਪਹੁੰਚਣ ਦੇ ਲਈ ਬਣਾਇਆ ਅਤੇ ਉਸਨੇ ਇਸ ਉੱਤੇ ਕਬਜ਼ਾ ਕੀਤਾ ਅਤੇ ਇਸ ਦਾ ਨਾਸ਼ ਕੀਤਾ ਸੀ। ਇਸੇ ਤਰ੍ਹਾਂ ਉਸਨੇ ਇਸ ਸੂਰ ਸ਼ਹਿਰ ਦਾ ਨਾਸ਼ ਕਰ ਦਿੱਤਾ ਸੀ। ਆਮੋਸ ਨਬੀ ਦੀ ਭਵਿੱਖਬਾਣੀ ਜੋ ਕਿ ਸੂਰ ਦੇ ਨਾਲ ਸੰਬੰਧਿਤ ਕੀਤੀ ਗਈ ਸੀ ਅਤੇ ਸ਼ਬਦਿਕ ਤੌਰ ਤੇ ਪੂਰੀ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਇੱਕ ਅਧਿਆਏ ਦੀਆਂ 11 ਅਤੇ 12 ਆਇਤਾਂ ਦੇ ਅਚਨਾਂ ਵਿੱਚ ਆਮੋਨ ਦੇ ਬਦਲੇ ਦੀ ਭਾਵਨਾ ਕਰਕੇ ਆਦੋਮ ਦੇ ਪਰਮੇਸ਼ਵਰ ਦੇ ਦੁਆਰਾ ਉਸ ਉੱਤੇ ਭੇਜੀ ਜਾਣ ਵਾਲੀ ਸਜ਼ਾ ਦਾ ਜ਼ਿਕਰ ਪਾਇਆ ਜਾਂਦਾ ਹੈ। ਇਹ ਜੋ ਆਦੋਮ ਉੱਤੇ ਭੇਜੀ ਜਾਣ ਵਾਲੀ ਸਜ਼ਾ ਹੈ, ਇਹ ਉਹਨਾਂ ਦੇ ਦੁਆਰਾ ਬਦਲੇ ਦੀ ਭਾਵਨਾ ਦੇ ਰੱਖਣ ਕਰਕੇ ਹੈ। ਇਸ ਬਦਲੇ ਦੀ ਭਾਵਨਾ ਦੇ ਪਿੱਛੇ ਆਮ ਕਰਕੇ ਈਰਖਾ ਪਾਈ ਜਾਂਦੀ ਹੈ। ਇਹ ਜੋ ਆਦੋਮੀ ਲੋਕ ਸਨ, ਉਹ ਆਪਣੇ ਭਰਾਵਾਂ ਦੇ ਨਾਲ ਘਿਣ ਕਰਦੇ ਸਨ। ਆਪ ਗੌਰ ਕਰੋ ਕਿ ਇਹ ਜੋ ਆਦੋਮ ਹੈ, ਇਹ ਇਸਾਓ ਦੇ ਵਿੱਚੋਂ ਨਿਕਲਿਆ ਸੀ ਅਤੇ ਇਸਰਾਇਲ ਯਕੂਬ ਤੋਂ, ਅਤੇ ਯਕੂਬ ਅਤੇ ਇਸਾਓ ਉਹਨਾਂ ਦੇ ਭਰਾ ਸਨ ਜੋ ਕਿ ਇਸਹਾਕ ਦੇ ਪੁੱਤਰ ਹੈ ਸਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਥੇ ਚਟਾਨ ਨੂੰ ਖੋਦ ਕੇ ਬਣਾਇਆ ਹੋਇਆ ਸ਼ਹਿਰ ਪੈਟਰਾ ਜੋ ਸੀ, ਉਹ ਆਦੋਮ ਦੀ ਰਾਜਧਾਨੀ ਹੈ ਸੀ ਜੋ ਕਿ ਤਿਮਾਨ ਤੇ ਸਥਿਤ ਹੈ। ਇਹ ਸਭ ਕੁਝ ਜਲ ਕੇ ਨਾਸ਼ ਹੋ ਗਿਆ ਸੀ। ਬੋਜ਼ਰਾ ਦੇ ਮਹਿਲ ਪੂਰੀ ਤਰ੍ਹਾਂ ਨਾਸ਼ ਹੋ ਜਾਣਗੇ ਅਤੇ ਉਹ ਲੋਪ ਹੋ ਚੁੱਕੇ ਸਨ। ਇਹ ਆਦੋਮ ਦੇ ਵਿਰੁੱਧ ਕੀਤੀ ਗਈ ਭਵਿੱਖਬਾਣੀ ਦੀ ਸ਼ਬਦਿਕ ਤੌਰ ਤੇ ਪੂਰੀ ਹੋ ਚੁੱਕੀ ਹੈ ਅਤੇ ਇਹਨਾਂ ਦੇ ਉੱਤੇ ਇਹ ਪੂਰੀ ਤਰ੍ਹਾਂ ਲਾਗੂ ਹੋਣ ਵਾਲੇ ਵਚਨ ਹਨ। ਅਸੀਂ ਦੇਖਦੇ ਹਾਂ ਕਿ ਹਰ ਕੌਮ ਜੋ ਪਰਮੇਸ਼ਵਰ ਦੀ ਵਿਰੋਧਤਾ ਕਰਦੀ ਹੋਵੇ, ਆਪਣੇ ਆਪ ਉਸ ਦੇ ਅੱਗੇ ਦੀਨ ਜੋ ਨਹੀਂ ਕਰਦੀ, ਉਹ ਪਰਮੇਸ਼ਵਰ ਵੱਲੋਂ ਸਜ਼ਾ ਨੂੰ ਪਾਉਂਦੀ ਹੈ। ਪਰਮੇਸ਼ਵਰ ਧੀਰ ਜਵਾਨ ਹੈ, ਉਹ ਕਿਸੇ ਵੀ ਕੌਮ ਜਾਂ ਵਿਅਕਤੀ ਨੂੰ ਉਸ ਵੱਲ ਪਰਤਣ ਲਈ ਚੋਖਾ ਸਮਾਂ ਦਿੰਦਾ ਹੈ, ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਨਾਸ਼ ਕਰੇ। ਕਿ ਆਪ ਨੇ ਆਪਣੀ ਪਿੱਠ ਪਰਮੇਸ਼ਵਰ ਵੱਲ ਭੁਆਈ ਹੋਈ ਹੈ, ਆਓ ਉਸ ਵੱਲ ਮੁੜੀਏ ਅਤੇ ਉਸ ਦੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਦੁਆਰਾ ਸਦੀਪਕ ਜੀਵਨ ਪਾਈਏ। ਪ੍ਰਭੂ ਇਸੇ ਤਰ੍ਹਾਂ ਕਰਨ ਵਿੱਚ ਸਾਡੀ ਮਦਦ ਕਰੇ। ਅੱਜ ਦੇ ਇਹਨਾਂ ਵਚਨਾਂ ਦੁਆਰਾ ਪ੍ਰਭੂ ਆਪ ਨੂੰ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਬਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ punjabi.ttb@radiovv.org। ਪਤਾ ਇੱਕ ਵਾਰ ਫੇਰ ਸੁਣ ਲੋ, punjabi.ttb@radiovv.org। ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।